देव जी महाराज, धन श्री गुरु अर्जन देव बादशाह अपनी बाणी दे विच फरमा रहे हैं कि जो भी गुरु दे चरणां दे विचों आके मंगांगे वो मिलेगा, पर मंगण दी जाच हो। परम पूजनीक धन धन संत बाबा अमर सिंह जी महाराज जो हमेशा बचन करया करते ने, भाई जे तू गुरु नानक के चरणों के विच आ गए हैं पर हुण मंगण की जाच सिख। मंगण की जाच भी सीखनी पैंदी है गुरु प्यारी साध संगत, यह गुरु नानक के चरणों के विचों ही ये जाच प्राप्त होंदी। पातशाह जी आखदे ने कि दोए कर जोड़ मांगो एक दाना साहिब तुठे पावा। ए तरीका है गुरु नानक दे चरणा दे विचों मंगण दा, दोवे हाथ जोड़ लेने, निम्रता सहित गल दे विच पल्ला पा के मर जीवड़ा बन के गुरु नानक दे चरणा दे विच खलो जाने। गरीब निवाज, मैं मंगता बन के तेरे दरबार दे विच आया हाँ, मेरी झोली दे विच खैर पा। बस फिर इस तरीके दे नाल जदों भी आके सिख मंगदा फिर खाली नहीं जांदा। मन विच होवे प्यार, मन विच होवे निम्रता, फिर गुरु नानक दे चरणां दे विच सिख खाली नहीं जावे। पर साध संगत जे हंकार लैके आवांगे ते हंकारियां नूं तां पातशाह ने आख ही दित्ता है कि हंकारियां निंदकां पिट। ਇਹ ਗੁਰੂ ਨਾਨਕ ਦਾ ਦਰਬਾਰ ਹੀ ਪਿਆਰ ਵਾਲਿਆਂ ਵਾਸਤੇ, ਨਿਮਰਤਾ ਵਾਲਿਆਂ ਵਾਸਤੇ ਹੈ। ਸੋ ਆਓ, ਜੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆਇਆ ਤੇ ਮੰਗਣਾ ਸਿੱਖੀਏ ਤੇ ਜਦੋਂ ਮੰਗਣਾ ਆ ਜਾਵੇ ਜਿਵੇਂ ਬਾਬਾ ਜੀ ਦੇ ਬਚਨ ਕਿ ਕਿਵੇਂ ਮੰਗਤਾ ਮੰਗਣ ਵਾਸਤੇ ਜਾਂਦਾ, ਦੇਣ ਵਾਲੇ ਨੂੰ ਮਜਬੂਰ ਕਰ ਦਿੰਦਾ, ਇਸ ਤਰ੍ਹਾਂ ਮੰਗਦਾ ਹੈ ਕਿ ਉਸਨੂੰ ਵੀ ਮਜਬੂਰ ਕਰ ਦਿੰਦਾ। ਐ ਸਿੱਖਾ, ਤੂੰ ਵੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਮੰਗੇਗਾ ਨਾ, ਗੁਰੂ ਨਾਨਕ ਵੀ ਮਜਬੂਰ ਹੋ ਜਾਵੇ। ਪਾਵੋ ਦਾਨ ਢੀਠ ਹੋਏ ਮਨ ਤੇ ਫਿਰ ਤੈਨੂੰ ਸਭ ਕੁਛ ਮਿਲੇਗਾ। ਸਵਾਓ ਸਾਰੇ ਪਿਆਰ ਦੇ ਨਾਲ ਇਹਨਾਂ ਪੰਕਤੀਆਂ ਨੂੰ ਦੁਬਾਰਾ ਗਾਇਨ ਕਰੀਏ। ਸੋਈ ਸੋਈ ਦੇਵੈ ਜੋ ਮੰਗੈ ਠਾਕਰ ਆਪਣੇ ਤੇ, ਸੋਈ ਸੋਈ ਦੇਵੈ।
ਸੇਵ ਹਰ ਕੇ
ਨਰ ਨਰਸਾਇਣ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਿਮੰਦਰ ਸਾਹਿਬ ਸੇਵਾ ਕਰਵਾ ਰਹੇ। ਹਰਿਮੰਦਰ ਸਾਹਿਬ ਦੀ ਸੇਵਾ ਮੁਕੰਮਲ ਹੋ ਚੁੱਕੀ ਹੈ, ਡਿਉੜੀ ਦੀ ਸੇਵਾ ਸ਼ੁਰੂ ਹੋ ਰਹੀ ਹੈ। ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਬੁਲਾਇਆ ਅਤੇ ਕਹਿ ਦਿੱਤਾ, ਭਾਈ ਨਗਰ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਾ ਕੇ ਇਹ ਸਾਡਾ ਸੁਨੇਹਾ ਪਹੁੰਚਾਓ ਭਾਈ, ਕਿ ਇਸ ਸੇਵਾ ਦੇ ਵਿੱਚ ਜਿੰਨਾ ਵੀ ਹੋ ਸਕੇ ਆ ਕੇ ਸਾਰੇ ਸੇਵਾ ਕਰਨ। ਮਾਇਆ ਦੇ ਨਾਲ ਜਿਵੇਂ ਵੀ ਹੋ ਸਕਦਾ, ਤਨ ਮਨ ਧਨ ਦੇ ਨਾਲ ਆ ਕੇ ਸੇਵਾ ਕਰ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਦਾ, ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਗੁਰੂ ਦੇ ਚਰਨਾਂ ਦੇ ਵਿੱਚ ਆ ਰਹੀਆਂ, ਜਿਵੇਂ ਵੀ ਹੋ ਸਕਦਾ ਸੰਗਤ ਪਹੁੰਚ ਰਹੀ ਹੈ। ਅੱਜ ਇੱਕ ਗੁਰੂ ਦਾ ਸਿੱਖ ਜਿਹਦੇ ਕੰਨਾਂ ਦੇ ਵਿੱਚ ਇਹ ਗੱਲ ਪਹੁੰਚੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਯਾਦ ਕਰ ਰਹੇ, ਧੰਨ ਮੇਰੇ ਭਾਗ ਹਨ, ਮੈਂ ਕਿਉਂ ਨਾ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਾਂ, ਜਾ ਕੇ ਸੇਵਾ ਕਰਾਂ। ਸਾਧ ਸੰਗਤ ਹੈ ਬੜਾ ਗਰੀਬ, ਘਰੋਂ ਬੜਾ ਗਰੀਬ ਹੈ, ਪਰ ਮਨ ਵਿੱਚ ਬੜਾ ਪਿਆਰ ਹੈ, ਬੜਾ ਚਾਉ ਹੈ। ਜਦੋਂ ਗੁਰੂ ਦਾ ਇਹ ਸੁਨੇਹਾ ਪਹੁੰਚਿਆ, ਕੰਨਾਂ ਦੇ ਵਿੱਚ ਇਹ ਗੱਲ ਪਈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਯਾਦ ਕਰ ਰਹੇ ਨੇ, ਸਾਧ ਸੰਗਤ ਮਨ ਵਿੱਚ ਬੜੀ ਖੁਸ਼ੀ, ਬੜਾ ਚਾਉ ਕਿ ਗੁਰੂ ਦੇ ਚਰਨਾਂ ਦੇ ਵਿੱਚ ਜਾਵਾਂਗਾ, ਜਾ ਕੇ ਭੇਟਾ ਰੱਖਾਂਗਾ, ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਾਂਗਾ। ਸਾਧ ਸੰਗਤ ਜਦੋਂ ਗੁਰੂ ਸਿੱਖ ਨੂੰ ਯਾਦ ਕਰਦਾ ਤੇ ਫਿਰ ਸਿੱਖ ਦੀ ਕੋਈ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਜੇਬ ਦੇ ਵਿੱਚ ਹੱਥ ਪਾਇਆ ਤੇ ਹੱਥ ਜੇਬ ਦੇ ਵਿੱਚੋਂ ਬਾਹਰ ਨਿਕਲ ਜਾਂਦਾ, ਗਰੀਬੀ ਹੈ। ਹੱਥ ਜੇਬ ਦੇ ਵਿੱਚੋਂ ਬਾਹਰ ਨਿਕਲ ਜਾਂਦਾ, ਘਰ ਆਇਆ, ਘਰ ਵਾਲੀ ਨੂੰ ਕਹਿਣ ਲੱਗਿਆ, ਭਾਗਵਾਨ ਨੇ ਮੈਂ ਗੁਰੂ ਅਰਜਨ ਦੇਵ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਰਿਹਾ, ਜੋ ਕੁਝ ਹੈ ਸੇਵਾ ਵਾਸਤੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ, ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਭੇਟਾ ਕਰਨ ਵਾਸਤੇ ਜੋ ਕੁਝ ਹੈ ਮੈਨੂੰ ਦੇ। ਅੱਗੋਂ ਸਤ ਵਚਨ ਕੀਤਾ, ਸੁਆਮੀ ਜੀ ਘਰ ਦੇ ਵਿੱਚ ਤਾਂ ਸੁੱਖ ਹੈ ਪਰ ਪਤੀ ਵਰਤਾ ਸਤ ਵਚਨ ਕਰਕੇ ਝਾੜੂ ਮਾਰਿਆ। ਇਹ ਸਾਧ ਸੰਗਤ ਜਦੋਂ ਝਾੜੂ ਮਾਰਿਆ ਨਾ ਤੇ ਕੀ ਲੱਭਿਆ, ਇੱਕ ਕੌਡੀ ਲੱਭੀ। ਸਿੱਖ ਨੂੰ ਕੌਡੀ ਫੜਾ ਦਿੱਤੀ, ਉਸ ਸਿੱਖ ਨੇ ਪਿਆਰ ਵਾਲੇ ਨੇ ਆਪਣੇ ਪੱਲੇ ਉਸ ਕੌਡੀ ਨੂੰ ਬੰਨ ਲਿਆ ਵੀ ਧੰਨ ਗੁਰੂ ਅਰਜਨ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਇਹ ਕੌਡੀ ਰੱਖ ਕੇ ਮੱਥਾ ਟੇਕਦਾਂਗਾ। ਮਨ ਵਿੱਚ ਬੜਾ ਪਿਆਰ। ਇੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਮਹਾਰਾਜ। ਜਿਵੇਂ ਜਿਵੇਂ ਸੰਗਤਾਂ ਆਉਂਦੀਆਂ ਨੇ, ਆ ਕੇ ਮੱਥਾ ਟੇਕਦੀਆਂ ਨੇ, ਸਾਹਿਬਾਂ ਦੀਆਂ ਖੁਸ਼ੀਆਂ ਹਾਸਲ ਕਰਦੀਆਂ, ਇਹ ਸਿੱਖ ਵੀ ਪਹੁੰਚ ਜਾਂਦਾ। ਕੀ ਵੇਖਦਾ ਕਿ ਸਾਹਿਬਾਂ ਦੇ ਚਰਨਾਂ ਦੇ ਵਿੱਚ ਮਾਇਆ ਦੇ ਢੇਰ ਲੱਗੇ ਹੋਏ, ਸੋਨਾ ਚਾਂਦੀ ਜਿਵੇਂ ਜਿਵੇਂ ਕੋਈ ਭੇਟਾ ਲਿਆ ਰਿਹਾ, ਆ ਕੇ ਸਾਹਮਣੇ ਅਰਪਣ ਕਰ ਰਿਹਾ, ਮੱਥਾ ਟੇਕ ਰਿਹਾ। ਇਸ ਮਾਇਆ ਦੇ ਢੇਰ ਨੂੰ ਵੇਖ ਕੇ ਸਾਧ ਸੰਗਤ, ਇਸ ਸਿੱਖ ਨੂੰ ਸ਼ਰਮ ਆ ਜਾਂਦੀ ਹੈ, ਆਪਣੇ ਮਨ ਵਿੱਚ ਕਹਿੰਦਾ, ਸਿੱਖਾ ਇਸ ਮਾਇਆ ਦੇ ਢੇਰ ਅੱਗੇ ਤੇਰੀ ਕੌਡੀ ਦੀ ਕੀ ਕੀਮਤ ਹੈ। ਸੋਚਦਾ ਮੱਥਾ ਟੇਕਾਂ ਜਾਂ ਨਾ ਟੇਕਾਂ। ਜਦੋਂ ਇਸ ਸਿੱਖ ਦੀ ਵਾਰੀ ਆਈ ਨਾ ਤੇ ਸ਼ਰਮਾ ਗਿਆ, ਜਿਹੜੀ ਕੌਡੀ ਲੈ ਕੇ ਆਇਆ ਸੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰਨ ਵਾਸਤੇ, ਉਹ ਕੌਡੀ ਭੇਟਾ ਨਾ ਕੀਤੀ, ਮੱਥਾ ਟੇਕ ਕੇ ਸਭ ਤੋਂ ਪਿੱਛੇ ਜਾ ਕੇ ਬੈਠ ਗਿਆ। ਸਮਾਂ ਲੰਘਦਾ ਗਿਆ, ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਸ ਜੇ ਹੁਕਮ ਹੋਵੇ ਤੇ ਅਰਦਾਸ ਕੀਤੀ ਜਾਵੇ। ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ, ਸੰਗਤਾਂ ਨੇ ਪ੍ਰਸ਼ਾਦਾ ਵੀ ਛਕਣਾ, ਲੰਗਰ ਵੀ ਛਕਣਾ, ਗਰੀਬ ਨਿਵਾਜ ਜੇ ਆਪ ਦਾ ਹੁਕਮ ਹੋਵੇ ਤੇ ਅਰਦਾਸ ਕੀਤੀ ਜਾਵੇ। ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਕਹਿਣ ਲੱਗੇ, ਅਜੇ ਭੇਟਾ ਸਾਰੀ ਨਹੀਂ, ਅਜੇ ਕੁਝ ਭੇਟਾ ਹੈ ਜਿਸ ਨੂੰ ਅਸੀਂ ਉਡੀਕ ਰਹੇ। ਫਿਰ ਥੋੜ੍ਹੇ ਸਮੇਂ ਬਾਅਦ ਸਿੱਖ ਨੇ ਬੇਨਤੀ ਕੀਤੀ, ਇਹੋ ਹੀ ਸਤਿਗੁਰੂ ਜੀ ਨੇ ਵਚਨ ਕੀਤਾ, ਅਜੇ ਭੇਟਾ ਕੁਝ ਬਾਕੀ ਹੈ। ਫਿਰ ਤੀਸਰੀ ਵਾਰ ਬੇਨਤੀ ਕੀਤੀ ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਅਜੇ ਭੇਟਾ ਕੁਝ ਬਾਕੀ ਹੈ। ਸਾਰੀ ਸੰਗਤ ਬੜੀ ਹੈਰਾਨ ਕਿ ਐਸਾ ਕੌਣ ਹੋ ਸਕਦਾ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਉਡੀਕ ਰਹੇ ਨੇ। ਕੋਈ ਚੰਗਾ ਧਨਾੜ ਹੋਵੇਗਾ, ਕੋਈ ਸੇਠ ਹੋਵੇਗਾ, ਕੋਈ ਅਮੀਰ ਹੋਵੇਗਾ ਜਿਸ ਨੂੰ ਪਾਤਸ਼ਾਹ ਜੀ ਉਡੀਕਦੇ ਨੇ, ਕੋਈ ਚੰਗੀ ਭੇਟਾ ਲੈ ਕੇ ਆ। ਤੇ ਹੁਣ ਸਤਿਗੁਰੂ ਜੀ ਕਹਿਣ ਲੱਗੇ ਸੰਗਤ ਵਿੱਚ ਕਿ ਭਾਈ ਜਿਸਨੇ ਅਜੇ ਭੇਟਾ ਨਹੀਂ ਰੱਖੀ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਭੇਟਾ ਰੱਖੇ ਤਾਂ ਕਿ ਅਰਦਾਸ ਹੋਣੀ। ਸੰਗਤ ਬੜੀ ਹੈਰਾਨ ਹੈ, ਇਸ ਸਿੱਖ ਦੇ ਵੀ ਕੰਨਾਂ ਦੇ ਵਿੱਚ ਆਵਾਜ਼ ਪਈ, ਸੋਚਦਾ ਪਾਤਸ਼ਾਹ ਮੈਨੂੰ ਆਖ ਰਹੇ ਨੇ, ਮੈਨੂੰ ਯਾਦ ਕਰ ਰਹੇ। ਤੇ ਫਿਰ ਆਪ ਹੀ ਕਹਿਣ ਲੱਗਿਆ ਮਨ ਵਿੱਚ, ਸਿੱਖਾ ਤੇਰੇ ਇੰਨੇ ਭਾਗ ਕਿੱਥੇ, ਇਸ ਮਾਇਆ ਅੱਗੇ ਤੇਰੀ ਕਾਣੀ ਕੋਡੀ ਦੀ ਕਿਹੜੀ ਕੀਮਤ ਹੈ ਭਾਈ। ਇਹ ਸੋਚ ਕੇ ਫਿਰ ਬੈਠ ਜਾਂਦਾ। ਹੁਣ ਸਤਿਗੁਰੂ ਜੀ ਨੇ ਦੂਸਰਾ ਵਚਨ ਕੀਤਾ, ਭਾਈ ਅਰਦਾਸ ਹੋਣੀ, ਜੇ ਕਿਸੇ ਨੇ ਭੇਟਾ ਨਹੀਂ ਰੱਖੀ ਉਹ ਇੱਥੇ ਲਿਆ ਕੇ ਰੱਖੇ। ਹੁਣ ਜਦੋਂ ਸਾਹਿਬਾਂ ਨੇ ਤੀਸਰਾ ਵਚਨ ਕੀਤਾ ਨਾ ਤੇ ਇਹ ਸਿੱਖ ਨਹੀਂ ਉੱਠਿਆ, ਪਾਤਸ਼ਾਹ ਆਪਣੇ ਸਿੰਘਾਸਣ ਤੋਂ ਉੱਠੇ ਨੇ ਤੇ ਜਿੱਥੇ ਇਹ ਸਿੱਖ ਬੈਠਾ ਸੀ ਇਸ ਸਿੱਖ ਦੇ ਪਾਸ ਆ ਕੇ ਮਹਾਰਾਜ ਬੈਠ ਜਾਂਦੇ ਨੇ। ਕਹਿਣ ਲੱਗੇ ਸਿੱਖਾ ਜੇ ਤੈਨੂੰ ਭੇਟਾ ਰੱਖਦੇ ਨੂੰ ਸ਼ਰਮ ਆਉਂਦੀ ਹੈ ਨਾ, ਪਰ ਮੈਨੂੰ ਭੇਟਾ ਮੰਗਦੇ ਨੂੰ ਸ਼ਰਮ ਨਹੀਂ। ਸਤਸੰਗਤ ਕਿੰਨਾ ਪਿਆਰ ਹੈ ਗੁਰੂ ਦਾ ਸਿੱਖ ਦੇ ਨਾਲ, ਪਰ ਹੋਵੇ ਸਿੱਖ ਗੁਰੂ ਵਾਲਾ, ਪਿਆਰ ਵਾਲਾ, ਮਨ ਵਿੱਚ ਹੰਕਾਰ ਨਾ ਹੋਵੇ, ਮਨ ਵਿੱਚ ਦਿਖਾਵਾ ਨਾ ਹੋਵੇ, ਮਨ ਵਿੱਚ ਪਿਆਰ ਹੀ ਪਿਆਰ ਹੋਵੇ। ਫਿਰ ਗੁਰੂ ਕਿਵੇਂ ਆਪ ਚੱਲ ਕੇ ਆਉਂਦਾ, ਜਿਵੇਂ ਸਤਿਗੁਰੂ ਜੀ ਆਪ ਚੱਲ ਕੇ ਆਏ। ਤੇ ਸਾਧ ਸੰਗਤ ਸਿੱਖ ਦੀ ਮਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਾਤਸ਼ਾਹ ਕਹਿਣ ਲੱਗੇ ਜੇ ਤੈਨੂੰ ਭੇਟਾ ਰੱਖਦੇ ਨੂੰ ਸ਼ਰਮ ਆਉਂਦੀ ਹੈ, ਪਰ ਮੈਨੂੰ ਮੰਗਦੇ ਨੂੰ ਸ਼ਰਮ ਨਹੀਂ ਆਉਂਦੀ। ਲਿਆ ਸਿੱਖਾ ਛੇਤੀ ਉਹ ਕੌਡੀ ਦੇ ਤੇ ਅਰਦਾਸ ਕਰੀ। ਸਾਧ ਸੰਗਤ ਉਸ ਸਿੱਖ ਨੇ ਕੌਡੀ ਪੱਲਿਓਂ ਖੋਲੀ ਤੇ ਪਾਤਸ਼ਾਹ ਦੇ ਹਸਤ ਕਮਲਾਂ ਤੇ ਰੱਖੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਉਹ ਮਾਇਆ ਦਾ ਢੇਰ ਪਿਆ ਨਾ, ਸਭ ਤੋਂ ਉੱਤੇ ਜਾ ਕੇ ਉਸ ਸਿੱਖ ਦੀ ਕੌਡੀ ਨੂੰ ਰੱਖ ਦਿੱਤਾ ਤੇ ਅਰਦਾਸ ਹੋਈ। ਜਿੱਥੇ ਸਾਰੀਆਂ ਸੰਗਤਾਂ ਦੀ ਅਰਦਾਸ ਹੋਈ, ਮਾਇਆ ਦੀ ਅਰਦਾਸ ਹੋਈ, ਅੱਜ ਉੱਥੇ ਦਰਬਾਰ ਸਾਹਿਬ ਦੇ ਵਿੱਚ ਸਿੱਖ ਦੀ ਜਿਹੜੀ ਕੌਡੀ ਸੀ ਨਾ ਉਹਦੀ ਵੀ ਅਰਦਾਸ ਹੋਈ। ਭਾਈ ਗੁਰਦਾਸ ਜੀ ਆਖਦੇ ਨੇ ਨਾ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤਾ ਹੈ। ਭਾਵਨਾ ਦੇ ਨਾਲ ਜੇ ਕੋਈ ਕੌਡੀ ਵੀ ਗੁਰੂ ਦੇ ਚਰਨਾਂ ਦੇ ਵਿੱਚ ਲਿਆ ਕੇ ਅਰਪਣ ਕਰ ਦੇਵੇ ਤੇ ਗੁਰੂ ਫਿਰ ਖਜ਼ਾਨੇ ਹੀ ਖੋਲ ਦਿੰਦਾ। ਪਿਆਰ ਹੋਵੇ, ਨਿਮਰਤਾ ਹੋਵੇ। ਹੁਣ ਸਤਿਗੁਰੂ ਜੀ ਇੰਨੇ ਖੁਸ਼ ਹੋਏ ਸਿੱਖ ਤੇ, ਕਹਿਣ ਲੱਗੇ ਸਿੱਖਾ ਅੱਜ ਗੁਰੂ ਨਾਨਕ ਦਾ ਖਜ਼ਾਨਾ ਤੇਰੇ ਵਾਸਤੇ ਖੁੱਲ੍ਹਾ ਹੈ, ਲੋਕ ਦੇ ਸੁੱਖ ਮੰਗ ਲੈ ਚਾਹੇ ਪਰਲੋਕ ਦੇ ਸੁੱਖ ਮੰਗ ਲੈ। ਸਾਹਿਬਾਂ ਨੇ ਵਚਨ ਕੀਤਾ, ਜਰਾ ਧਿਆਨ ਦਿਓ ਇਸ ਵਚਨ ਵੱਲ, ਜਾਂ ਲੋਕ ਦੇ ਸੁੱਖ ਮੰਗ ਲੈ ਜਾਂ ਪਰਲੋਕ ਦੇ ਸੁੱਖ ਮੰਗ ਲੈ। ਸਿੱਖ ਸੋਚੀ ਪੈ ਗਿਆ ਕਿ ਕਿਹੜੇ ਸੁੱਖ ਮੰਗਾਂ, ਜੇ ਪ੍ਰਲੋਕ ਦੇ ਸੁੱਖ ਮੰਗਦਾ ਹਾਂ ਅੱਜ ਲੋਕ ਦੇ ਸੁੱਖ ਨਹੀਂ ਤੇ ਗੁਰੂ ਨੂੰ ਚੱਲ ਕੇ ਆਉਣਾ ਪਿਆ, ਜੇ ਲੋਕ ਦੇ ਸੁੱਖ ਹੁੰਦੇ ਤੇ ਗੁਰੂ ਮੰਗਣ ਵਾਸਤੇ ਕਿਉਂ ਆਉਂਦਾ, ਮੈਨੂੰ ਸ਼ਰਮ ਕਿਉਂ ਆਉਂਦੀ। ਜੇ ਮੈਂ ਲੋਕ ਦੇ ਸੁੱਖ ਮੰਗਦਾ ਤੇ ਪ੍ਰਲੋਕ ਤੋਂ ਵਾਂਝਾ ਰਹਿ ਜਾਂਦਾ। ਸੋਚੀ ਪੈ ਗਿਆ ਗੁਰੂ ਦਾ ਸਿੱਖ, ਪਰ ਫਿਰ ਵੀ ਸਤਿਗੁਰੂ ਜੀ ਦੀ ਸੰਗਤ ਕੀਤੀ ਸੀ ਨਾ, ਗੁਰੂ ਵਾਲਾ ਸੀ ਸਾਧ ਸੰਗਤ, ਗੁਰੂ ਦਾ ਪਿਆਰ ਸੀ। ਸਤਿਗੁਰੂ ਜੀ ਨੇ ਹੁਣ ਇਸ ਸਿੱਖ ਨੂੰ ਸੋਝੀ ਬਖਸ਼ੀ। ਕਹਿਣ ਲੱਗਿਆ ਗਰੀਬ ਨਿਵਾਜ, ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ, ਜੇ ਆਪ ਇੰਨੇ ਹੀ ਤੁੱਠੇ ਹੋ ਨਾ, ਫਿਰ ਆਪ ਜੀ ਦੇ ਪਾਵਨ ਪਵਿੱਤਰ ਬਚਨ ਨੇ ਕਿ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇ। ਗਰੀਬ ਨਿਵਾਜ, ਜੇ ਤਾਂ ਤੁਸੀਂ ਇੱਕ ਵਾਰ ਇਹ ਬਚਨ ਕੀਤਾ ਹੁੰਦਾ ਕਿ ਸੋਈ ਦੇਵੇ, ਫਿਰ ਤਾਂ ਇੱਕ ਦਾਤ ਬਖਸ਼ ਦਿੰਦੇ, ਪਰ ਆਪ ਦੇ ਬਚਨ ਨੇ ਕਿ ਸੋਈ ਸੋਈ ਦੇਵੇ, ਜੇ ਹੁਣ ਤੁੱਠੇ ਹੋ ਨਾ ਤੇ ਦੋਨੋਂ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ, ਲੋਕ ਦੇ ਸੁੱਖ ਵੀ ਬਖਸ਼ ਦਿਓ ਤੇ ਪਰਲੋਕ ਦੇ ਸੁੱਖ ਵੀ ਬਖਸ਼ ਦਿਓ। ਸਾਧ ਸੰਗਤ सतगुरु जी ने बख्शिश की, इस सिख नू निहाल कीता। गुरु प्यारी साध संगत ये है मंगण दी जाच, पर ये आउंदी कित्थों है, ये गुरु दी संगत विच्चों। जिथे गुरु दे महापुरश वो आत्मा जड़ियां जुड़ियां हुईयां ने, जे उन्हां दी संगत विच आके बैठांगे ते मंगना आ जावेगा। अज सिख नू मंगना आ गया ते सिख निहाल हो जांदा है। ये लोग सुखीए पर लोग सुहेले, नान घर प्रभ आपे मेले। सो आओ इन्हां पंक्तियां नू दुबारा गायन करिए।